って言いますろ。コルバンテカルムボガヤカルムカルトゥチャブンジェテナディアキーティーブナディアキーティーブイブイブイブアーサンダタライブダウンダタラナディアキーティーブアワタダワタアンタルマシノティブラジティバビディパジャララハガブラジャンティ ブラジャントジャンマノジャンマラバンテナエヴァニヴァティニヴィルティムニヴィルティムギガレカラマクルテクルテカラマカルマカルダーはフェル、キシリア・ボガヤ・ボガバスティ。テフェル、カルマカルマカルトゥ、チャ、ボンジテフェル、デファルボグダ。ペラカルマカルダーはフェルデ、ファルボグダケレ、ソクトクルファル、オーケレファル。オーデファルコヘイニカムダ。カルマダイ、ドイファル。チャ、ソクルファル、チャ、ドクル。テジムネキキタ。オジラジーヘジャドンオシシュティシディズナーアプナーネアンバーブナーレアオダナムホギャプラギャナマジーオヘイシリジラスネジュタイジスデナーアプナスバンドジューレアオホギャタイジスナマジーアブオダサレアキガレボガヤイスリエゲジーヴァソカアディアンバブカネケリエソカアディドンドクビレレナスクトクアディエセサムジュレナ。スクトクアディアンバーカーネケリエ、カーマ、クルテ、ムノシアディシリーメ、ジャタヨゲ、デコ、ムノシシリーメ、バキシリーメ、カムジラオカーネイサガダ、バキジャレシリーヘ、ムノシシリーディケオカディタデコ、ムノシアディシリーメ、カリムノシシリーメ、カムホンゲ、バキジャレア。バキでファルボギア。バキキシジョニシカムネイエ。バキキヤ、ファルボグ。バキファルボカ、ジャムシャディシリメ、ジャサヨゲ、カムコカーテー、カーテーヘ。カムコウ、チャブンジテ、アウラカムカーネケリエ、デルタアディケシリメ、カムファルボグテ、ボグテヘ。フィルデブタディ、サレジデジャシジャシキシデカムンディア、アシアシオナノスタンメルジンディア、アシアシマタピタメルジンディア、アシアジャティ、アシアカラ、アシアソク、アシアドク。ナディアキタイヴ、ナディケプラワメパレウエキレジャシ、ジャシェパマニホティ、パニセコムダムギギンディア。コメリ。パマーケンでサンスクリット、インディーパマー。カメリー、ノパマーケンでジャパニコマダ。オレジュキラペア。テキテチンジョーガシニカルギア。オーネジネジョーパマーチュニカレア。オネジャノスウィスメダマスウィオギア。アイレフェルカリア、フェルチパスデンダ。カムファルゴティア。ナダーガンナディケプバーメパレウエ、キレジャシエ。アワタタ、アワタンタム、キム、エカパワーメ、ドゥスレバーコ、デクル、エカパワーセ、ネクレア、ドゥスレバー、エバーキラ、エカジャンムチョ、ネクレア、ドゥスレジャンムチョ、エカジャンムチョ、ネクレア、ドゥスレジャンムチョ。エシアシュー、ブラジャティ、シーガー、ヒープラワタ、ウエ、ソココ、ナヒープラワタカテ、デクオ、オデクシー、シーガーマン、ジャルディナープラ。ジャルディナ・ジュン・ドゥスリ・ジョニー・メルジェギー。エジョニー・シュティ、フェドゥスリ・ジョニー。ジャナマナハ。ジャナマ。ウシー・プラカーヴェ・ジーヴェ・ヴィエク・ジャナマセ、ドゥスリ・ジャナマコ、プラブト・ホーカー、ネヴィルティナ・エヴァ・ラブティ、ソクナヒ・プラブト・カーティ、 ਸਾਨੂੰ ਕਿੰਨਾ ਸੁੱਖ ਮਿਲ ਰਿਹਾ ਹੈ ਮਨੁੱਖ ਜੋਨੀ ਚ। ਕੱਲ ਚ ਬਾਤ ਚੱਲੀ ਸੀ ਜੈਸੇ ਨਦੀ ਦਾ ਪ੍ਰਵਾਹ ਚੱਲ ਰਿਹਾ, ਸਭ ਵਹਿਤੇ ਜਾ ਰਹੇ ਹੈ, ਅਸੀਂ ਨੀ ਵਹਿਤੇ ਜਾ ਰਹੇ। ਸਾਡਾ ਪ੍ਰਵਾਹ ਨਦੀ ਦਾ ਕਿਹੜਾ ਹੈ? ਸਵਾਸਾ ਰੂਪੀ ਪ੍ਰਵਾਹ। ਸਾਡਾ ਜਿਹੜਾ ਪ੍ਰਵਾਹ ਹੈ ਸਵਾਸਾ ਰੂਪੀ ਪ੍ਰਵਾਹ, ਇਹ ਵਹਿਤਾ ਜਾ ਰਿਹਾ ਹੈ, ਇਹਨੂੰ ਕੋਈ ਨੀ ਰੋਕ ਸਕਦਾ। ਤੇ ਜਦੋਂ ਆਪਾਂ ਕੀ ਉਹ ਨਦੀ ਚ ਕੋਈ ਬਹਿ ਕੇ ਜਾ ਰਿਹਾ ਤੇ ਉਹਨੇ ਕਿਸੇ ਜਾੜਾ ਹੱਥ ਆ ਗਈ ਬ੍ਰਿਕਸ਼ ਦੀ, ਤੇ ਉਹ ਕਹਿੰਦਾ ਲੈ ਵੀ ਮੈਂ ਤੇ ਬਚ ਗਈ, ਮੈਂ ਤੇ ਬੜੇ ਸੁੱਖ ਚ ਅਨੁਭਵ ਸੁੱਖ ਦਾ ਅਨੁਭਵ ਕਰਦਾ। ਤੂੰ ਕਿੰਨਾ ਚਿਰ ਬਚੇਗਾ, ਫੜ ਕੇ ਬੈਠੇਗਾ? ਉਹ ਪੇੜ ਹੀ ਗਿਰ ਗਿਆ, ਫਿਰ ਉਹ ਵੀ ਦੇ ਕਿਨਾਰੇ ਤੇ ਹੀ ਆ। ਪੂਰਵ ਸ਼ਲੋਕ ਮੈਂ ਸੰਸਾਰ ਕੀ ਪ੍ਰਾਪਤੀ ਕਾ ਕਥਨ ਕਰਿਆ, ਅਬ ਸੰਸਾਰ ਕੀ ਪ੍ਰਾਪਤੀ ਦਾ ਕਥਨ ਦੱਸ ਦਿੱਤਾ। ਅਬ ਇਸ ਸ਼ਲੋਕ ਮੈਂ ਉਸ ਸੰਸਾਰ ਕੀ ਨਿਵਿਰਤੀ ਕਾ ਉਪਾਅ ਦਿਖਾਨੇ ਕੋ ਦ੍ਰਿਸ਼ਟਾਂਤ ਕਹਿਤੇ ਹਾਂ। ਕਹਿੰਦੇ ਇਹ ਤੁਹਾਨੂੰ ਦੱਸ ਦਿੱਤਾ ਵੀ ਜਿਹੜਾ ਜੀਵ ਹੈ ਉਹ ਸੰਸਾਰ ਦੇ ਵਿੱਚ ਕੈਸੇ ਆਉਂਦਾ, ਪਤਾ ਲੱਗ ਗਿਆ। ਆਪ ਕਹਿੰਦੇ ਇਸ ਤੋਂ ਨਿਕਲਣ ਦਾ ਵੀ ਕੋਈ ਉਪਾਅ ਹੋਣਾ ਚਾਹੀਏ। ਇਹ ਦੱਸਦਾ ਫਸ ਗਏ, ਏਦਾਂ ਫਸਦਾ, ਠੀਕ ਹੈ। ਕਿਉਂ ਕਿੱਦਾਂ ਫਸਦਾ ਹੈ? ਜਦੋਂ ਮੈਂ ਭਾਵ ਆ ਜਾਂਦੀ ਹੈ, ਜਿਹੜੇ ਸਰੀਰ ਨਾਲ ਮੈਂ ਭਾਵ ਆ ਗਈ ਉਹਦੇ 'ਚ ਉਹ ਫਸ ਗਿਆ। ਸਥੂਲ ਸਰੀਰ ਨਾਲ ਮੈਂ ਭਾਵ ਆ ਗਈ ਤੇ ਬਸ ਸਥੂਲ ਸਰੀਰ ਸਮਝ ਲਿਆ ਆਪਣੇ ਆਪ ਨੂੰ, ਹਾਏ ਮੈਂ ਮਰੂੰਗਾ, ਹਾਏ ਮੈਂ ਬੁੜਾ ਹੋ ਗਿਆ, ਫਿਰ ਇੱਦਾਂ ਕਰੇਗਾ। ਤੇ ਜਦੋਂ ਫਿਰ ਇਹ ਹੋ ਗਿਆ ਬੰਧਨ, ਤੇ ਮੁਕਤੀ ਦਾ ਸਾਧਨ ਕਿਹੜਾ ਹੈ? ਕਹਿੰਦੇ ਹੁਣ ਤੁਹਾਨੂੰ ਉਹ ਦੱਸਦੇ, ਠੀਕ ਹੈ ਨਾ। ਤਤ ਸਤ ਕਰਮ ਪਰਿਪਾਕਤ ਤੇ ਕਰੁਣਾ ਨਿਧੋਨ ਕੀ ਹੈ ਨਾ ਧਾਰੀ ਹੈ ਪੈਰ ਚਰਾ, ਹਾਂ ਨਿਧਿਨੋਧ ਧ੍ਰੀਤਾਮ ਐਸੇ ਬਣੇਗਾ। ਇਹ ਧਾ ਜਿਹੜਾ ਹੈ ਨਾ ਦੱਦੇ ਦੇ ਪੈਰ ਚ ਧਾ, ਇਹ ਰੀਤ ਨੀਜੇ ਹੈ ਨਾ, ਇਹ ਰੀਤ ਦੱਦੇ ਦੇ ਧਾ ਦੇ ਪੈਰ ਚ, ਦੱਦੇ ਦੇ ਪੈਰ ਚ ਨੀ, ਦੱਦਾ ਹੈ ਨਾ ਧੱਦਾ ਜਿਹਨੂੰ ਪੰਜਾਬੀ ਧੱਦਾ ਕਹਿੰਦੇ ਆ, ਇਹ ਧੱਦੇ ਦੇ ਪੈਰ ਚ ਦੀ ਹੈ। ਪ੍ਰਾਪਿਆ ਤੀਰ ਤਰੂ ਛਾਇਆਮ, ਦੇਖੋ ਪ੍ਰਾਪਿਆ ਤੀਰ ਤਰੂ ਛਾਇਆਮ ਦੇ, ਨਦੀ ਦੇ ਕਿਨਾਰੇ ਤੇ ਬ੍ਰਿਕਸ਼ ਹੈ, ਬੜੀ ਧੁੱਪ ਲੱਗੀ ਹੈ, ਦੋ ਮਿੰਟ ਉਹਦੇ ਥੱਲੇ ਛਾਂ ਦੇ ਥੱਲੇ ਬੈਠ ਗਿਆ, ਸੋਚਦਾ ਬਾਪ ਬੜਾ ਸੁੱਖ ਆ ਗਿਆ, ਸ਼ਣਕ ਸੁੱਖ। ਪ੍ਰਾਪਿਆ ਤੀਰ ਤਰੂ ਛਾਇਆਮ ਵਿਸ਼ਰਾਮੰਤੀ ਜਥਾ ਸੁਖਮ, ਜੈਸੇ ਨਦੀ ਬਹੁਤ ਗਰਮੀ ਲੱਗੀ ਹੈ, ਕਿਸੇ ਪੁਰਸ਼ ਨੂੰ ਪੈਦਲ ਚੱਲੇ ਆ ਰਿਹਾ ਹੈ, ਪੈਰ ਵੀ ਸੜ ਰਹੇ, ਨੰਗੇ ਪੈਰੀ ਹੈ, ਬਹੁਤ ਗਰਮੀ ਹੈ, ਤੇ ਅੱਗੇ ਅੱਗੇ ਬ੍ਰਿਕਸ਼ ਮਿਲ ਗਿਆ, ਉਹਦੇ ਥੱਲੇ ਥੋੜਾ ਬੈਠ ਗਿਆ ਤੇ ਉਹ ਸੁੱਖ ਮਿਲ ਗਿਆ। ਬਸ ਇਤਨਾ ਹੀ ਮਨੁੱਖ ਜੀਵਨ ਦੇ ਵਿੱਚ ਸੁੱਖ ਹੈ। ਦੇਖ ਲਓ ਜਿਹੜਾ ਵੀ ਸੁੱਖ ਹੈ ਸਾਨੂੰ ਥੋੜ੍ਹੀ ਦੇਰ ਵਾਸਤੇ ਸੁੱਖ ਲੱਗਦਾ, ਫਿਰ ਉਹ ਥੋੜ੍ਹੀ ਦੇਰ ਬਾਅਦ ਦੁੱਖ ਵੀ ਦੇਣ ਲੱਗ ਜਾਏਗਾ। ਤੇ ਸੱਤ ਕਰਮ ਪਰਿਪਾਕਾਤ ਕੀ ਕਹਿ ਰਹੇ, ਦੇਖੋ ਸੁਣ ਲੈਣਾ ਆਪਣੇ ਆਪ ਨੂੰ, ਸਾਨੂੰ ਉਹ ਕੀ ਕਹਿ ਰਹੇ ਹੈ। ਸਾਨੂੰ ਗ੍ਰੰਥਕਾਰ ਮਨੁੱਖ ਜਨਮ ਮਨੁੱਖ ਜਿਹੜੇ ਸਰੀਰ ਹੈ, ਇੱਕ ਨਹੀਂ ਮਨੁੱਖ ਦਾ ਨਾਮ ਲੈ ਕੇ ਨਹੀਂ ਕਹਿ ਰਹੇ, ਮਨੁੱਖ ਜਾਤੀ ਨੂੰ ਕਹਿ ਰਹੇ ਆ। ਮਨੁੱਖ ਜਾਤੀ ਜਿਹੜੀ ਹੈ ਉਹ ਕੀ ਕਰ ਰਹੀ, ਦੇਖੋ ਤੇ ਸਤ ਕਰਮ ਪਰਿਪਾਕਾਤ, ਉਹ ਜਿਹੜੇ ਪੁੰਨ ਕਰਮ ਕੀਤੇ ਹੈ, ਸਤ ਕਰਮ ਨੇ ਜਿਹੜੇ ਪਿਛਲੇ ਜਨਮਾਂ ਚ ਜੀਵ ਨੇ ਪੁੰਨ ਕਰਮ ਕੀਤੇ ਆ, ਪਰਿਪਾਕਾਤ ਉਹ ਜੋ ਪਰਿਪੱਕ ਫਲ ਦੇਣ ਵਾਸਤੇ ਤਿਆਰ ਹੋ ਗਏ, ਪਰਿਪੱਕ ਮਣੇ ਪੱਕ ਗਏ, ਫਲ ਦੇਣ ਵਾਸਤੇ ਤਿਆਰ ਹੋ ਗਏ, ਠੀਕ ਹੈ। ਫਿਰ ਕੀ ਕਰਦੇ ਆ, ਦੇ ਕੀੜੇ ਪੂਰਵ ਕੀਏ ਹੋਏ ਪੁੰਨ ਕਰਮੋ ਕੋ, ਦੇਖ ਲੋ ਮਨੁੱਖ ਸਰੀਰ ਨੂੰ ਕੀ ਕਹਿ ਰਹੇ ਆ, ਕੀ ਸਾਨੂੰ ਕੀ ਕਹਿ ਦਿੱਤਾ ਉਹਨਾਂ ਨੇ, ਸਾਡੀ ਗਿਣਤੀ ਕਿਹਨਾਂ ਚ ਕਰ ਦਿੱਤੀ, ਦੇਖ ਲੋ। ਜੇ ਆਪਾਂ ਜਿੱਦਾਂ ਉਹ ਨਦੀ ਵਿੱਚ ਪਿਆ ਕੀੜਾ ਉਹਦੇ ਵਾਂਗੂ ਆਪਾਂ ਸਾਡਾ ਵਿਵਹਾਰ ਹੈ, ਫਿਰ ਤੇ ਆਪਾਂ ਕੀੜੇ ਹੀ ਆ। ਜੇ ਕੀੜੇ ਪੂਰਵ ਕੀਏ ਹੋਏ ਪੁੰਨ ਕਰਮ ਕੇ ਫਲੋਨਮੁੱਖ ਹੋਣੇ ਸੀ, ਫਲੋਨਮੁੱਖ ਮੈਨੇ ਜਿਹੜੇ ਪੁੰਨ ਪਿਛਲੇ ਜਨਮ 'ਚ ਆਪਾਂ ਪੁੰਨ ਕਰਮ ਕੀਤੇ ਹੈ, ਉਹ ਜਦੋਂ ਫਲ ਦੇਣ ਵਾਸਤੇ ਸਾਡੇ ਸਾਹਮਣੇ ਆ ਗਏ, ਤਿਆਰ ਹੋ ਗਏ, ਉਦੋਂ ਸਾਨੂੰ ਸੁੱਖ ਮਿਲੇਗਾ, ਤੇ ਜਦੋਂ ਪਾਪ ਕਰਮ ਸਾਹਮਣੇ ਆ ਗਏ ਉਦੋਂ ਦੁੱਖ ਮਿਲੇਗਾ। ਫਲੋਨਮੁੱਖ ਹੋਣੇ ਸੇ ਕਰੁਣਾ ਨਿਧੀਨਾ, ਕਰੁਣਾ ਨਿਧੀਨਾ ਮੈਨੇ ਕਿਰਪਾਲੂ ਪੁਰਸ਼, ਕੋਈ ਕਿਸੇ ਕਿਰਪਾਲੂ ਪੁਰਸ਼ ਕੇ ਦੁਆਰਾ ਉਧ੍ਰਿਤਾ ਨਦੀ ਪ੍ਰਵਾਹ ਸੇ ਬਾਹਰ ਨਿਕਾਲੇ ਹੋਏ ਤੀਰ ਤਰੂ ਛਾਇਆਮ, ਨਦੀ ਤੱਟ के ब्रिश की छाया को प्राप्त होकर यथा सुखम विश्रामंती, जैसे सुख पूर्वक आराम करते हैं। अंदर साडा सुख इन्ना की है, जेडे पिछले जन्म च पुन कर्म किए हैं, वो जैसे कोई ब्रिक्ष सड़दा पैर सड़दा आ रहा, पैर जल रहे, उत्तों भयंकर धुप पड़ रही है, ब्रिक्ष मिल गया वो थले थोड़ा जा बैठ गया, उन्हों कि सुख मिलेगा, अगे फिर चलना पेगा, हूँ सारी उम्र उथे से नहीं बैठा रहना उन्हें, उतो तो जाना ही पेगा, अद्धा घंटा बैठ लो विश्राम कर लूगा, फिर कहू चलो भी हूँ बड़ा हो गया चलते हूँ, फिर चलूगा फिर उही धुप उही गर्मी उही पैर सड़न गए। यही कह रहे आंदे वो जिहड़े तुहाडे पुन कर्म है ना वो तुहानू इन्ना की सुख दे सकते आ, बस ज्यादा नहीं। जिहड़े असीं पुन कर्म किए पिछले जन्मां च, वह जैसे सानू पिछले जन्मां दे पुन कर्म उदे होए ते की हो गया ब्रिक्ष दी छाया मिल गई, उस जिहड़ा सुख मिलिया बस उन्ना की सुख है, फिर अगे चलना बाकी है। अब दृष्टांत में सिद्धि अर्थ को दार्ष्टांतक में घटाते हैं, ये तो दृष्टांत देता, अब दार्ष्टांत मैंने अपने जीवन च घटाना, जैसे आत्मा में घटाना अपने आप से घटाना। उपदेश देखो, उपदेशम अवाप्य एवं आचार्य तत्वदर्शिनः पंचकोश विवेकेन लभन्ते निवृत्तिम प्राम। की कह रहे हैं, उपदेश की किता किसे गुरु दे पास चले गए, उसने उपदेश कर दिता, ते फिर की केड़ा उपदेश किता, पंचकोश विवेकेना, पंचकोशां दा विवेक दस्या उन्हें भी तू जिहड़ा है तेरा जिहड़ा स्वरूप है वह पंचकोशां दे नाल टक्या होया, कोश मने पड़दे, जैसे वह आपां वह म्यान नूं कहिंदे आ ना, कोश तलवार दे विच, तलवार जिहदे विच पई हुंदी उहनूं कहिंदे म्यान, वह जिहड़ा म्यान है वह की हो गया कोश हो गया तलवार का, उन्हें तलवार नूं ढक रख्या ना, तलवार तो नहीं दिखाई दे रही पर ये तो नहीं भी तलवार है नहीं, यही हाल आत्मा का है, आत्मा नूं पंचकोश ने कोशा ने ढक रख्या, उत्ते तो एक कोश है वह नहीं दिखाई दे रही, आत्मा के पंचकोश पे हुए हैं, वो पंचकोशां का विवेक दिता भी तू जिहड़ा है वह पंचकोशां तो रहित है, पंचकोशां तो परे है, तू पंचकोश नहीं है, ऐसा विवेक दिता, फिर की हो गया तो फिर उसकी निवृत्ति होगी जन्म मरण तो। एवं तत्वदर्शिनः पूर्वोक्त प्रकार से प्रत्येक अभिन्न ब्रह्म साक्षात्कार वाले तत्वेता आचार्यात उपदेशन अवाप्य गुरु से तत्वमसी आदि महावाक्य का उपदेश प्राप्त करके, की कह रहे वो जिहड़ा महापुरुष उस तो मिलिया उन्हें की कीता तत्वमसी दी महावाक्य का उपदेश कीता, ठीक है, केड़ा जी, हाँ जी शामवेद तत्वमसी महावाक्य उपदेश कीता, पंचकोशो विवेकेना अन्नमय आदि पंचकोशों के विवेचन द्वारा, अन्नमय प्राणमय मनोमय विज्ञानमय पंचकोश है ना, केड़े केड़े, अन्नमय मनोमय विज्ञानमय आनंदमय, ये पंचकोश है ना, इन्हां पंचकोशा का वेग करता वेह जीव प्राम निवृत्ति लभते मोक्ष रूप सुख को प्राप्त करते हैं। वो पंचकोशा का विवेक जदों दस्या ते पंचकोशा के विवेक तो की कीता, उसने अपने आप नूं पहचान लिया कि मैं पंचकोश नहीं हूँ, ठीक है ना, ये जिहड़े पंचकोश है ये मेरा स्वरूप नहीं है, मेरे स्वरूप ने इन्हें सगों ढक रख्या, मेरे शरीर नूं मेरे स्वरूप नूं ये पंचकोशा ने सगों ढक रख्या, मैं पंचकोश नहीं हूँ, जो विवेक हो गया ये तो फिर की हो गया मुक्त हो गया। वे अन्मय आदि पंचकोश कौन है, ऐसी आशंका होने पर उन पंचकोशों का उपदेश करते हैं और अन्मय आदिकों में कोश शब्द के प्रयोग में कारण भी बताते हैं, अने अंधया अन्मय आदि जेडे पंचकोश है उन्होंने कोश क्यों क्या ये भी दस दे, वो पंचकोशा का विवेक केड़ा है जिहदे नाल अपने स्वरूप का ज्ञान हो जाता वह भी दसते हैं, और पंचकोशा नूं कोश क्यों क्या गया ये भी दसते हैं। कोश माने तो जैसे तिजोरी खजाने जड़े अलमारी चापा रखते हैं पैसा उन्होंने कहते कोश ढकन वाले एक कोश वो कीड़ा नहीं होता रेशम का कीड़ा ओनू भी आपां ओ जिहड़ा बना लैंदा अपने दुआले रेशम दे तंद ओनू भी कोश कहिंदे आ ओ भी पढ़दा ही है ओ ढक नहीं लिया उहने ते इही गल कहिंदे आ ओ जिहड़े पंचकोश है उहनां नूं कोश क्यों कहिंदे आ ओ कोश किहड़े किहड़े आ इह दो गल्लां दस्सणगे हुण अन्नम प्राणो मनो बुद्धि बुद्धि आनंद चेती पंचते कोशात कोशात है ना कोशात आवृत्ता स्वात्मनी विस्मृत्या संस्कृति ब्रजेत संस्कृति का की अर्थ होता सनेह सनेह संसर्ची संसर्ची इति संसारा इन संसार क्यों कहते हैं हाँ शने शने जिहड़ा सरक रहा है सरक रहा मैंने बदल रहा है सने सने संसर्ती इति संसारा जिहड़े शने शने छण छण दे विच फर्क पै रहा पै नहीं रहा देख लो हर सेकंड च पै रहा है इन संसार कहते हैं ये ब्रीक पर थोड़ा लिखा ना अन्नमय प्राण अन्नम प्राणम मना बुद्धि आनंद देखो अन्नमय प्राणमय मनमय और बुद्धि आनंद बुद्धि मैंने विज्ञानमय अन्नमय प्राणमय मनोमय विज्ञानमय आनंदमय इति ते पंचकोश इस प्रकार वे पंचकोश हैं तई ही आवृत्या उन कोशों से ढका हुआ होने से के कारण स्वात्मा विस्मृत्या अपना अपनी स्वरूप भूत आत्मा को भूल जाने से विस्मृत्या मैंने भूल जाने से किए था संस्कृति ब्रजेत जन्म मरण की जरण मन आदि संसार को बार बार प्राप्त करता है की करता फिर वो ब्रजेत मैंने जाता है संस्कृति मैंने संसार च संसार च कदों जाएगा जो जन्म होगा जैसे कोशाकार कृमि का कोश कोशाकार कृमि मैंने वो ही कीड़ा रेशम वाला कीड़ा कोश नहीं बना लेता अपने दुआले तारा दिया तक अपने आप बंद कर लेता उसे फिर वो की करता वो बाद चो जो छेक करके निकलता है तो फिर की जिन्होंने पाले होंगे रेशम वाले कीड़े की सोचते हैं ये छेद ना कर दे तंदा सारे कट दूगा तो फिर उन्होंने पहले उबलते पानी सुट देंगे कोशा ने मर गया वो मर गया तो फिर वो तंद सीधे सीधे रेशम देख लेंगे साडा भी यही हाल होंगे आपां भी ताना बना बुन के जो देखा पूरी तरह फस गए तो फिर बस तोड़न तो आप तैयारी करते ही नहीं जो कर लिए तो काम ही बन जाए सगो होर उलझते जावे नहीं है मेरे पोते भी ये भी ब्याह जान हाँ पोते आने गाड़ी बच्चे कितने आप निकलता सोचते नहीं ना निकलता सोचिए तो तुम ये दसो भी जिहड़ी सानू जदों एक ग्रंथ आपां क्यों पढ़ते हैं आपां सोचते हैं नहीं पुत्रां दा कुछ बन जाए यही सोचते हैं ना तो जदों जिहड़ी भी जदों साडा ही नहीं किसी ने बनाया साडा किने बनाया साढ़े अपने कर्मां ने साडा किने बनाया साढ़े माता पिता ने नहीं बनाया माता पिता ने शरीर बनाया तो बाकी जिहड़ी प्ररब्ध आ वो साडी पिछले जन्म दी आ वो जैसे अपना पिछले जन्म च कर्म किए थे सानू ऐसे ही सुख और दुख मिलने तो साढ़े पुत्रां का भी यही हाल आ और साढ़े पोतरियां का भी यही हाल होना उन्होंने जैसे जैसे कर्म किए आ ऐसे ऐसे उन्होंने सुख और दुख मिलने आप कर सकते हैं जो ये आप गल सोच लवेंगे तो आप निवृत्त नहीं हो गए ਆਪਾਂ ਸੋਚਦੇ ਨਹੀਂ ਮੇਰੇ ਤੋਂ ਬਗੈਰ ਤੇ ਕੰਮ ਚੱਲਣਾ ਨਹੀਂ। ਬਸ ਉਹੀ ਹੈ ਨਾ ਟਿਟੋਲੀ ਜੀ, ਇਨਸਾਨ ਨੂੰ ਲੱਤਾਂ ਕਰਕੇ ਸੌਂਦੀ ਹੈ, ਉਸ ਨਹੀਂ ਮੈਂ ਤੇ ਸਿੱਧੀ ਸੌਂਗੀ ਤਾਂ ਅਸਮਾਨ ਡਿੱਗ ਪਊਗਾ। ਇਹ ਗ੍ਰੰਥ ਪੜ੍ਹਨ ਦਾ ਇਹੀ ਮਤਲਬ ਹੈ ਵੀ ਸਾਨੂੰ ਇਹ ਪਤਾ ਲੱਗ ਜੇ ਵੀ ਜਿਹੜੀ ਪ੍ਰਰਬਧ ਹੈ ਨਾ ਉਹ ਜੀਵ ਦੀ, ਹਰ ਇੱਕ ਜੀਵ ਦੀ ਆਪਣੀ ਆਪਣੀ ਹੈ। ਜੈਸੇ ਜੈਸੇ ਉਹਨੇ ਕਰਮ ਕੀਤੇ ਹੈ, ਐਸੇ ਐਸੇ ਉਹਨੇ ਉਹਨੂੰ ਸਰੀਰ ਮਿਲੇਗਾ, ਐਸੇ ਐਸੇ ਉਹਨੂੰ ਸੁੱਖ ਮਿਲਣਗੇ, ਐਸੇ ਐਸੇ ਉਹਨੂੰ ਦੁੱਖ ਮਿਲਣਗੇ। ਆਪਾਂ ਉਹ 'ਚ ਕੀ ਕਰ ਸਕਦੇ ਹਾਂ? ਮਾਤਾ ਪਿਤਾ ਜਨਮ ਦੇ ਸਕਦਾ, ਇੱਕ ਬੇਟਾ ਨੌਕਰੀ 'ਤੇ ਲੱਗ ਗਿਆ, ਉਹ ਲੈਣ ਡਿਆ ਵਾ 1,00,000 ਰੁਪਇਆ ਤਨਖਾਹ, ਇੱਕ ਵਿਚਾਰਾ ਭੁੱਖਾ ਮਰਨ ਡਿਆ, ਕੀ ਕਰੂਗੀ ਮਾਤਾ ਪਿਤਾ? ਉੱਥੇ ਮਾਤਾ ਪਿਤਾ ਦਾ ਕੰਮ ਜਨਮ ਦੇਣਾ। ਇੱਕ ਦਾਰੂ ਪੀ ਕੇ ਮਸਤ ਰਹਿੰਦਾ ਸਾਰਾ ਦਿਨ, ਇੱਕ ਵਿਚਾਰਾ ਗੁਰਦੁਆਰੇ ਮੰਦਰੇ ਮਸਤ ਨਹੀਂ ਨਿਕਲਦਾ, ਉੱਥੋਂ ਕੀ ਕਰੋਗੇ? ਮਾਤਾ ਪਿਤਾ ਨਹੀਂ ਕੁਛ ਕਰ ਸਕਦਾ, ਮਾਤਾ ਪਿਤਾ ਨੇ ਜਨਮ ਦੇ ਦਿੱਤਾ, ਕਰਮ ਉਹਨਾਂ ਦੇ ਜੀਵ ਦੇ ਆਪਣੇ ਆਪਣੇ ਆ। ਜੈਸੇ ਕੋਸ਼ਾ ਕਰ ਕਿਰਮੀ ਕਾ ਕੋਸ਼ ਆਵਰਕ ਹੋਣੇ ਸੇ ਪ੍ਰਸਿੱਧ, ਕੋਸ਼ ਕਲੇਸ਼ ਕਾ ਹੇਤੂ ਹੈ। ਕੋਸ਼ ਜਿਹੜਾ ਕਿਹਦਾ ਹੇਤੂ ਆ? ਦੇਖ ਲਓ ਕਿਉਂ ਕਲੇਸ਼ ਦਾ ਹੇਤੂ, ਕਿਉਂ ਉਹਨੂੰ ਮਾਰ ਨੀ ਦਿੰਦੇ ਉੱਥੇ ਸੁੱਟ ਕੇ? ਫਿਰ ਨਾ ਉੱਥੇ ਦੌੜ ਸਕਦਾ ਨਿਕਲ ਕੇ, ਉੱਥੇ ਦੌੜ 'ਚ ਨਹੀਂ ਸਕਦਾ। ਆਪਣਾ ਹੀ ਉਹਨੇ ਤਾਲਾ ਬਾਣਾ ਬਣਾਇਆ, ਉਹਦੇ ਵਿੱਚ ਹੀ ਕੈਦ ਹੋ ਗਿਆ, ਜਾਂ ਤਾਂ ਉਹ ਦੌੜ ਖੁੱਲਾ ਹੁੰਦਾ ਤਾਂ ਦੌੜ ਵੀ ਸਕਦਾ ਸੀ। ਮੱਕੜੀ ਦਾ ਵੀ ਇਹੀ ਹਾਲ, ਮੱਕੜੀ ਨੂੰ ਮੱਕੜੀ ਕਿੱਥੋਂ ਮਰਦੀ ਹੈ? ਉਹ ਆਪਣੇ ਤਾਣੇ ਬਾਣੇ ਦੇ ਵਿੱਚ ਫਸ ਕੇ ਮਰ ਜਾਂਦੀ ਹੈ। ਇੱਕ ਦਿਨ ਆਉਂਦਾ ਫਿਰ ਉਹਨੂੰ ਉਹ ਛਗਤੀ ਨਹੀਂ ਰਹਿੰਦੀ, ਅਤੇ ਬਸ ਫਿਰ ਕੀ ਹੁੰਦਾ? ਫਿਰ ਜੈਸੇ ਬਾਕੀ ਟੰਗੇ ਉਹ ਵੀ ਨਾਲ ਟੰਗੀ ਜਾਂਦੀ ਉਹਦੇ। ਉਸੀ ਪ੍ਰਕਾਰ ਅਨਮੈ ਆਦਿ ਵੀ ਅਦਵੈ ਆਨੰਦ ਆਦਿ ਸਰੂਪ ਕੇ ਆਵਰਣ ਹੋਣੇ ਸੇ, ਅਦਵੈ ਆਨੰਦ, ਦੇਖੋ ਅਦਵੈਤ ਆਨੰਦ ਜਿਹੜਾ ਹੈ ਉਹਦੇ ਆਵਰਣ ਹੋਣੇ ਸੇ ਕਲੇਸ਼ ਕੇ ਹੇਤੂ ਹੈ, ਇਸ ਕਾਰਨ ਸੇ ਅਨਮੈ ਆਦਿ ਕੋਸ਼ ਕਹਤੇ ਹੈ। ਕਹਿੰਦੇ ਕੋਸ਼ ਜਿਹੜਾ ਹੈ ਨਾ ਉਹ ਇਹ ਸਮਝ ਲਓ ਉਹ ਕੀ ਕਿਹੜਾ ਹੇਤੂ ਹੈ? ਕਲੇਸ਼ ਦਾ ਕੋਸ਼ ਜਿਹੜਾ ਵੀ ਹੈ ਉਹ ਸਾਨੂੰ ਕਲੇਸ਼ ਹੀ ਦਏਗਾ। ਹਾਂ, ਤੇ ਜਿਹੜੇ ਸਾਡੇ ਪੰਜ ਕੋਸ਼ ਹੈ ਇੱਕੋ ਇੱਕ ਤਾਂ ਪੰਜ ਬੈਠੇ ਪਏ ਆ, ਠੀਕ ਹੈ। ਅਬ ਉਹਨੂੰ ਪੰਜ ਕੋਸ਼ੋਂ ਕਾ ਸਰੂਪ ਕਰਮ ਸੇ ਪ੍ਰਤੀਪਾਦਨ ਕਰਤੇ ਹੈ। 28 ਸ਼ਲੋਕ ਨੇ, 25 ਸ਼ਲੋਕਾਂ ਦੇ ਵਿੱਚ ਦੇਖੋ। ਸਿਆਤ ਪੰਚੀਕ੍ਰਿਤ ਭੂਤਸਥੋ ਦੇਹਾ ਸਥੂਲੋ ਅਨਮੈ ਸੰਗਿਕਾ, ਸੰਗਿਆ ਦਾ ਅਰਥ ਕੀ ਹੁੰਦਾ? ਨਾਮ। ਹੁਣ ਇੱਥੇ ਸੰਗਿਕਾ ਆ ਰਿਹਾ ਨਾ, ਸੰਗਿਆ ਮਨੇ ਨਾਮ, ਇਹ ਸੋਚ ਲੈਣਾ। ਲਿੰਗੇ ਤੂੰ ਰਾਜ ਸਹੀ ਹੀ ਪ੍ਰਾਣ ਹੀ ਪ੍ਰਾਣ ਕਰਮੇਂਦਿਆ ਹੀ ਸਹ। ਦੇਖੋ ਕੀ ਕਹਿ ਰਹੇ ਹੈ, ਪੰਚੀਕ੍ਰਿਤ ਭੂਤੋ ਸਥ, ਪੰਚੀਕ੍ਰਿਤ ਮਹਾਭੂਤੋਂ ਸੇ ਉਤਪੰਨ। ਪੰਚੀਕ੍ਰਿਤ ਜਦੋਂ ਪੰਜ ਭੂਤੋਂ ਦਾ ਆਪਸ ਵਿੱਚ ਪੰਚੀਕਰਨ ਹੋ ਗਿਆ, ਉਹ ਆਪਸ ਵਿੱਚ ਮਿਲ ਗਏ, ਉਹਨੂੰ ਕਹਿੰਦੇ ਪੰਚੀਕਰਨ, ਠੀਕ ਹੈ। ਉਹ ਪੰਚੀਕਰਨ ਹੋਇਆ ਤਾਂ ਫਿਰ ਕਿਹੜਾ ਸਰੀਰ ਬਣਿਆ? ਸਥੂਲ। ਉਹ ਪੰਚੀਕਰਨ ਹੋ ਗਿਆ ਤੇ ਪੰਚੀਕ੍ਰਿਤ ਪੰਚ ਮਹਾਭੂਤੋਂ ਸੇ ਉਤਪੰਨ ਸਥੂਲ ਦੇਹ, ਠੀਕ ਹੈ। ਅਨਮੈ ਸੰਗਿਕਾ ਸਿਆਤ, ਸਥੂਲ ਸਰੀਰ ਅਨਮੈ ਨਾਮ ਵਾਲਾ ਕਲੇਸ਼ ਹੈ। ਸਥੂਲ ਸਰੀਰ ਦਾ ਕੀ ਨਾਂ ਹੋ ਗਿਆ? ਕਿਹੜਾ ਕੋਸ਼ ਹੋ ਗਿਆ? ਅਨਮੈ ਕੋਸ਼। ਅਨਮੈ ਕੋਸ਼ ਨੂੰ ਕਿਉਂ ਕਹਿੰਦੇ ਆ? ਇਹ ਅੰਨ ਤੋਂ ਬਣਿਆ, ਅੰਨ ਤੋਂ ਉਤਪੰਨ ਹੋਇਆ, ਉਹ ਬਾਅਦ ਚ ਮਿਲੇਗਾ ਕਿਹਦੇ ਚ? ਅੰਨ ਚ ਨਹੀਂ ਮਿਲਦੇ, ਅੰਨ ਨਾ ਹੀ ਵੱਢਦਾ ਹੈ। ਅੰਨ ਤੋਂ ਉਤਪੰਨ ਹੋਇਆ, ਅੰਨ ਨਾ ਹੀ ਵੱਢਦਾ, ਅੰਨ ਨਹੀਂ ਮਿਲੇਗਾ, ਖਤਮ ਹੋ ਜਾਏਗਾ। ਤੇ ਇਹਨੂੰ ਫਿਰ ਇਹ ਸਾਡਾ ਸਰੀਰ ਕੈਸੇ ਹੋ ਗਿਆ? ਵੀ ਇਹ ਸਾਡਾ ਸਰੂਪ ਕੈਸੇ ਹੋ ਗਿਆ? ਸਾਡਾ ਸਰੂਪ ਕੈਸੇ ਹੈ? ਨੈਨਮ ਛਿੰਦੰਤੀ ਸ਼ਸਤਰਾਣੀ ਨੈਨਮ ਦਹਤੀ ਪਾਵਕਾ ਨਾ ਚੈਨਮ ਕਲਦੰਤੀ ਆਪੋ ਨਾ ਸ਼ੋਸ਼ਤੀ ਮਾਰੂਤਾ। ਜਿਹੜਾ ਸਾਡਾ ਸਰੀਰ ਹੈ, ਜਿਹੜਾ ਸਾਡਾ ਆਪਣਾ ਸਰੂਪ ਹੈ, ਉਹਨੂੰ ਕੀ ਕਹਿੰਦੇ? ਨੈਨਮ ਛਿੰਦੰਤੀ ਸ਼ਸਤਰਾਣੀ, ਉਹਨੂੰ ਕੋਈ ਸ਼ਸਤਰ ਕਾਟ ਨਹੀਂ ਸਕਦਾ। ਨੈਨਮ ਛਿੰਦੰਤੀ ਸ਼ਸਤਰਾਣੀ ਨੈਨਮ ਦਹਤੀ ਪਾਵਕਾ, ਉਹਨੂੰ ਅੱਗ ਜਲਾ ਨਹੀਂ ਸਕਦੀ। ਨਾ ਕਲਦੰਤੀ ਆਪੋ, ਪਾਣੀ ਗਿੱਲਾ ਨਹੀਂ ਕਰ ਸਕਦਾ। ਨਾ ਸ਼ੋਸ਼ਤੀ ਮਾਰੂਤਾ, ਵਾਯੂ ਨੂੰ ਸੁਕਾ ਨਹੀਂ ਸਕਦੀ। ਐਸਾ ਸਾਡਾ ਸਰੂਪ ਹੈ। ਤੇ ਫਿਰ ਇਹਨੂੰ ਤਾਂ ਅੱਗ ਫਟਕਾਲ ਦੂਗੀ, ਸਾੜ ਦੇਗੀ, ਪਾਣੀ ਸੁੱਟ ਦੋ ਤੇ ਗਲ ਜਾਏਗਾ, ਹਵਾ ਚ ਰੱਖ ਦੋ ਤੇ ਹਵਾ ਸੁਕਾ ਦੇਗੀ ਇਹਨੂੰ, ਇਹ ਫਿਰ ਸਾਡਾ ਸੁੱਕ ਨਹੀਂ ਜਾਂਦਾ। ਜਦੋਂ ਵਸਤੂ ਚੋਂ ਕੋਈ ਤੱਤ ਨਿਕਲੇਗਾ ਅਕੜੇਗੀ, ਕੋਈ ਚੀਜ਼ ਬਾਹਰ ਰੱਖ ਦੋ ਸੁੱਕ ਜਾਏਗੀ ਤੇ ਅਕੜ ਜਾਏਗੀ, ਤੇ ਇਹ ਜਦੋਂ ਪ੍ਰਾਣ ਨਿਕਲਦੇ ਉਦੋਂ ਉਸੇ ਸਮੇਂ ਇਹ ਸੁੱਕਣਾ ਸ਼ੁਰੂ ਹੋ ਗਿਆ ਬਈ, ਥੋੜ੍ਹੀ ਦੇਰ ਮੈਂ ਅਕੜ ਜਾਂਦਾ ਹੈ, ਸੁੱਕਣ ਨਹੀਂ ਲੱਗ ਗਿਆ ਫਿਰ, ਤੇ ਇਹ ਫਿਰ ਕੀ ਹੋਇਆ, ਇਹ ਮੇਰਾ ਸਰੂਪ ਆਪਣਾ ਤਾਂ ਨਹੀਂ ਹੋਇਆ ਨਾ, ਇਹ ਕੀ ਹੋਇਆ ਸਥੂਲ ਸਰੀਰ, ਠੀਕ ਹੈ, ਅਨਵੇ ਨਾਮ ਵਾਲਾ ਕਲੇਸ਼ ਹੈ। ਲਿੰਗ ਤੂ ਰਾਜਸ ਹੀ ਪ੍ਰਾਣ ਹੀ ਔਰ ਸੂਕਸ਼ਮ ਸਰੀਰ ਮੇ ਵਰਤਮਾਨ ਰਜੋ ਗੁਣ ਕੇ ਕਾਰਯ ਪੰਚ ਪ੍ਰਾਣ ਕਰਮੇਂਦਰੀਆਂ ਸਹ ਪ੍ਰਾਣ, ਪਾਂਚ ਕਰਮੇਂਦਰੀਓ ਕੇ ਸਹਿਤ ਮਿਲ ਕਰ ਪ੍ਰਾਣਮਏ ਕੋਸ਼ ਹੋਤਾ ਹੈ। ਇਹ ਕਿਹੜੇ ਦੋ ਕੋਸ਼ ਦੱਸਦੇ ਉਹਨੇ, ਦੇਖੋ ਇਹ ਜਿਹੜਾ ਸਰੀਰ ਹੈ ਸਥੂਲ ਸਰੀਰ, ਇਹ ਹੋ ਗਿਆ ਅਨਮੇ ਕੋਸ਼, ਉਹ ਸੂਕਸ਼ਮ ਸਰੀਰ ਦੇ ਵਿੱਚ ਕਿਤਨੇ ਕੋਸ਼ ਹੋ ਗਏ, ਤਿੰਨ ਕੋਸ਼ ਹੋਣਗੇ, ਸੂਕਸ਼ਮ ਸਰੀਰ ਦੇ ਵਿੱਚ ਤਿੰਨ ਕੋਸ਼ ਹੈ, ਕਿਹੜੇ ਅਨਮੇ ਪ੍ਰਾਣਮੇ ਮਨੋਮੇ, ਅਨਮੇ ਚ ਆ ਗਿਆ ਨਾ ਵਿਗਿਆਨਮੇ, ਪ੍ਰਾਣਮੇ ਮਨੋਮੇ ਵਿਗਿਆਨਮੇ, ਤੇ ਸੁਸ਼ੁਪਤੀ ਦੇ ਵਿੱਚ ਖਾਲੀ ਇੱਕ ਰਹਿ ਗਿਆ ਆਨੰਦਮੇ, ਇਹ ਹੋ ਗਿਆ। ਅਬ ਸਤਵਾਦਿ ਕਈ ਦੀ ਹੀ ਇੰਦਰੀ ਹੀ ਸਾਕਮ ਵਿਮਰਸ਼ਾਤਮਾ ਮਨੋਮਯਾ ਤਈ ਹੀ ਏਵ ਸਾਕਮ ਵਿਗਿਆਨਮਯੋ ਦੀ ਹੀ ਮਨੇ ਬੁੱਧੀ ਦੀ ਹੀ ਨਿਸ਼ਚੇ ਆਤਮੀ ਕਹਾ ਦੀ ਮਨੇ ਬੁੱਧੀ, ਉਹ ਬੁੱਧੀ ਕੈਸੀ ਹੈ ਨਿਸ਼ਚੇ ਆਤਮੀ ਕਾ, ਉਹ ਨਿਰਣੇ ਕਰਦੀ ਹੈ, ਜੱਜ ਕੌਣ ਹੈ ਬੁੱਧੀ, ਇਹ ਜਿਹੜਾ ਸਾਰੇ ਪ੍ਰਪੰਚ ਹੈ ਇਹਦਾ ਇਹ ਵਸਤੂ ਠੀਕ ਹੈ ਇਹ ਵਸਤੂ ਠੀਕ ਨਹੀਂ ਹੈ, ਮਨ ਨੇ ਕੀ ਕਰਨਾ, ਮਨ ਨੇ ਤੇ ਆਪਣਾ ਜਿਹੜਾ ਸੰਕਲਪ ਹੈ ਵਿਕਲਪ ਹੈ ਬੁੱਧੀ ਦੇ ਸਾਹਮਣੇ ਰੱਖ ਦੇਣਾ, ਕਿਹੜੀ ਵਸਤੂ ਇਹਨਾਂ ਚੋਂ ਠੀਕ ਹੈ ਦੱਸ ਦੇਈ, ਬੁੱਧੀ ਨੇ ਨਿਰਣੇ ਕਰਨਾ ਆਹ ਠੀਕ ਹੈ ਤੇ ਤਾਂ ਵੀ ਆਪਾਂ ਉਹ ਖਰੀਦਾਂਗੇ ਜਾਂ ਲਵਾਂਗੇ ਜਾਂ ਗ੍ਰਹਿਣ ਕਰਾਂਗੇ, ਤੇ ਜੇ ਬੁੱਧੀ ਨੇ ਕਹਿਤਾ ਨਹੀਂ ਨਹੀਂ ਇਹ ਠੀਕ ਨਹੀਂ ਤੇ ਫਿਰ ਨਹੀਂ, ਇੱਥੇ ਜਾਣਾ ਮਨ ਸੰਕਲਪ ਕਰੇਗਾ ਤੇ ਬੁੱਧੀ ਨੇ ਕਹਿਤਾ ਹਾਂ ਜਾਣਾ ਚਲੋ ਜੀ ਚਲੋ ਤਬ ਤੁਰੇਗਾ, ਇਸ ਵਾਸਤੇ ਕੀ ਹੋ ਗਈ ਦੀ ਹੀ ਨਿਸ਼ਚੇ ਆਤਮਿਕਾ ਵਿਮਰਸ਼ ਆਤਮਾ ਸਾਤਵਿਕ ਹੀ ਸੰਸੇ ਆਤਮਿਕ ਮਨ ਪੰਚ ਭੂਤੋਂ ਕੇ ਸਾਤਵਿਕ ਗੁਣ ਗੁਣਾਂਸ਼ ਕੇ ਕਾਰਯ ਦੀ ਇੰਦਰੀ ਹੀ ਸਾਕਮ ਗਿਆਨ ਇੰਦਰੀਓ ਕੇ ਸਹਿਤ, ਕਿਹੜਾ ਮਨ ਔਰ ਪੰਚ ਇੱਕ ਮਨ ਔਰ ਪੰਜ ਗਿਆਨ ਇੰਦਰੀਆਂ ਠੀਕ ਹੈ ਕੇ ਸਹਿਤ ਮਿਲ ਕਰ ਮਨੋਮਯ ਕੋਸ਼ ਹੋਤਾ ਹੈ, ਕਿਹੜਾ ਮਨੋਮਯ ਕੋਸ਼ ਕਿਹੜਾ ਹੈ ਮਨ ਔਰ ਪੰਚ ਗਿਆਨ ਇੰਦਰੀਆਂ ਇਹ ਮਿਲ ਕਰਕੇ ਕੀ ਹੋ ਗਿਆ ਮਨੋਮਯ ਕੋਸ਼ ਠੀਕ ਹੈ। ਨਿਸ਼ਚੇ ਦਾ ਨਿਸ਼ਚੇ ਆਤਮਿਕਾ ਦੀ ਔਰ ਨਿਸ਼ਚੇ ਆਤਮਿਕ ਬੁੱਧੀ ਤਈ ਹੀ ਇਹ ਸਾਕਮ ਪੂਰਵਕਤ ਗਿਆਨੇਂਦਰੀਓ ਕੇ ਸਹਿਤ ਮਿਲ ਕਰ ਵਿਗਿਆਨਮਯ ਨਾਮ ਸੇ ਕਹੀ ਜਾਤੀ ਹੈ। ਪੰਚ ਮਨ ਪੰਚ ਗਿਆਨੇਂਦਰੀਆਂ ਮਿਲਕਰ ਕੀ ਬਣ ਗਿਆ ਮਨੋਮੇ ਕੋਸ਼, ਬੁੱਧੀ ਗਿਆਨੇਂਦਰੀਆਂ ਮਿਲਕਰ ਕੀ ਬਣ ਗਿਆ ਵਿਗਿਆਨਮੇ ਕੋਸ਼, ਔਰ ਪੰਜ ਪ੍ਰਾਣ ਔਰ ਕਰਮ ਪੰਜ ਕਰਮੇਂਦਰੀਆਂ ਮਿਲਕਰ ਕੀ ਬਣ ਗਿਆ ਠੀਕ ਹੈ। ਸਥੂਲ ਸਰੀਰ ਹੀ ਜਦੀ ਅਨਮੇ ਆਦਿ ਕਾ ਵਾਚ ਹੈ ਤੋ ਸਾਵਾ ਏਸ਼ ਪੁਰਸ਼ ਅਨਮਯ ਇਤਿਆਦਿ ਕੀ ਸੂਰਤੀ ਮੇ ਆਤਮਾ ਕੋ ਅਨਮਯ ਆਦਿ ਸ਼ਬਦ ਕਾ ਵਾਚ ਕੈਸੇ ਕਹਾ ਹੈ, ਐਸੀ ਸ਼ੰਕਾ ਕੀ ਕਹਿ ਰਹੇ, ਇਹ ਸ਼ੰਕਾ ਕਰ ਰਹੇ ਆ, ਸੂਰਤੀ ਦਾ ਇੱਕ ਉਦਾਹਰਣ ਦੇ ਰਹੇ ਆ, ਸੂਰਤੀ ਦਾ ਉਦਾਹਰਣ ਦੇ ਰਿਹਾ ਕੀ ਕਹਿ ਰਹੇ ਆ, ਕਹਿੰਦੇ ਤੁਸੀਂ ਕਹਿ ਰਹੇ ਜੇ ਇਹ ਜਿਹੜਾ ਅਨਮਯ ਕੋਸ਼ ਹੈ ਠੀਕ ਹੈ ਇਹ ਤੁਹਾਡਾ ਸਰੂਪ ਨਹੀਂ ਹੈ, ਤੇ ਵੇਦ ਦੇ ਵਿੱਚ ਕੀ ਕਿਹਾ ਹੈ, ਵੇਦ ਦੇ ਵਿੱਚ ਕੀ ਕਿਹਾ ਹੈ ਦੇਖੋ ਉਦਾਹਰਣ ਦੇ ਰਿਹਾ, ਸਾਵਾ ਏਸ਼ ਪੁਰਸ਼ ਅਨਮਯ, ਇਹ ਕਹਿੰਦਾ ਇਹ ਜਿਹੜਾ ਪੁਰਸ਼ ਹੈ ਇਹ ਜਿਹੜਾ ਆਤਮਾ ਹੈ ਇਹ ਕੌਣ ਹੈ ਅਨਮਯ, ਕਹਿੰਦੇ ਉਸ ਤੇ ਆਤਮਾ ਨੂੰ ਅਨਮਯ ਕੋਸ਼ ਦੱਸਿਆ ਹੈ, ਕਹਿੰਦੇ ਹਾਂ ਦੱਸਿਆ ਹੈ, ਕਾਹਦੇ ਵਾਸਤੇ ਦੱਸਿਆ, ਇਸ ਨਾਲ ਅਨਮੇ कोश कह दिता आत्मा अनमय है, ये तेरा शरीर जरा यही आत्मा है, इदा क्या ते आत्मा के गुण दसे कि आत्मा ना मरदा है ना जन्मदा है ना बुढ़ा ना जवान, वो एक रस रहन वाला है सदा। ते जदों उनू क्या भी तू शरीर है तेरा स्वरूप जरा ये है तो सोचेगा नहीं ये किदा हो गया, वो इस वास्ते दिता भी ये तो निवृत्ति कर, ये तू नहीं है, ये नहीं कह देता पक्का ही। फिर दूसरी क्या भी जे अनमे नहीं प्राणमय आत्मा, फिर इनू छड़ के प्राणमय क्यों क्या, जदों उन्हें एक तो हट गया कहिंदा भी ये तो गुरु के पास फिर गया ना, गुरु जी ये तो गल नहीं बन रही, तुसी कहिंदे आत्मा सदा एक रस रहन वाला है, ये तो जन्मेगा मरेगा, आत्मा का जन्म होंदा नहीं मैं मरदा है, हाँ ठीक है। फिर कह प्राणमय आत्मा, तू प्राणमय सोच, मतलब पंचकोशा का करके इन्हों आत्मा दसिया, जो पंचकोशा तो चिंतन करता करता आगे निकल गया भी पंचकोश आत्मा नहीं है, तो फिर ही असली आत्मा तो जाएगा, पहले आत्मा तो सोचेगा ही समझेगा ही नहीं। इस वास्ते पंचकोशा के विवेक वास्ते क्या है नमय कोश आत्मा, ऐसे नहीं कहता भी सच्ची उही है। इत्यादि सुरतियों ने सुरतियों में आत्मा को अन्मय आदि शब्द का वाचक कैसे कह ऐसी शंका कर श्लोक के उत्तरार्ध से उत्तर देते हैं कि देह आदि का विकार होने से अन्मय आदि शब्द का वाच्य है और आत्मा तो तिस तिस कोश के साथ तदात्यम अभिमान जोड़ लेने से श्रुति में अन्मय आदि शब्द से कहा गया है। अंदे इस वास्ते कहता है कि उदे नाल अपने स्वरूप अपना आप जोड़ लिया कि मैं यही हूँ, तदात्म संबंध बना लिया उदे नाल कि मैं अनमय हूँ, मैं शरीर हूँ, तो जो शरीर अपने आप नूं समझ लिया अनमय कोश ते अपने आप हो ही गया, तो दूसरा उन्हें निवृत्त करने वास्ते
भरम नूं खत्म करने वास्ते
बस भी ये तू नहीं है जिहड़ा तू समझिया ना, क्योंकि जां ते फिर आत्मा दे लक्षण ना दसे होंदे, आत्मा दे लक्षण दसे है वो कैसे नित्य है शुद्ध है जन्म मरण से रहित है, ये तो जन्म मरण वाला फिर कारण सत्व सत्व मान मानंद्यो मयो हो मोदादि वृत्ति भी तत् तत् कोशे ही तू तदात्म्य दात्मा तत् तन्मयो भवेत। की कह रहे हैं कारण सत्वम कारण शरीर रूप अविद्या में कारणम सत्व मैंने कारण शरीर केड़ा हो गया अज्ञान भाई सुषुप्ति में जड़ा रहिंदा है वही तो हो गया ज्ञान और की है कारण मैंने बीज ठीक है ना कारण शरीर रूप अविद्या में जो मलिन सत्व है देखो की है सतोगुण जो मलिन सतोगुण है हाँ वही मलिन सत्व है वह मोदादि वृत्ति भी ही अनादमय प्रिय मोद प्रमोद देखो तीन वृत्तियां होंगे ना प्रिय मोद प्रमोद कोई वस्तु चंगी लगी सानू तो आप की कहेंगे आह देख बहुत बस्ती वस्तु बढ़िया है तो केड़ी वृत्ति होगी उदो साडे तो वृत्ति निकली प्रिय फिर वो सानू मिल गई पहला देख के आनंद आया बड़ी सुंदर लगी तो प्रिय वृत्ति होगी वो वस्तु सानू मिल गई तो केड़ी वृत्ति होगी मोद तो जदों उसनू आपां चूस लिया मान लो रेड़ी ते गजा रहे आपां अंब पए आ जां सेब पए बड़े बड़े सुंदर वाह कितने सुंदर अंब ते आपां खरीद ले पहला देख के सुंदर लगे प्रिय वृत्ति बनी फिर जदों आप साडे हाथ च आ गए तो केड़ी वृत्ति बनी मोद तो जदों उसनू आपां चूस लिया फिर प्रमोद ये प्रिय मोद प्रमोद तीन वृत्तियां होंदियां यही आनंदमय कोश है ठीक है प्रिय मोद प्रमोद वृत्ति सहित अनमय आनंदमय कोश है ये है आनंदमय कोश। इष्ट वस्तु का अर्थात पदार्थ का दर्शन लाभ देखो दर्शन लाभ और भोग से जो सुख विशेष उत्पन्न होता है उसी को कर्म से प्रिय मोद और प्रमोद कहते हैं पहले दर्शन फिर लाभ मैंने प्राप्त होगी फिर उसने भोग लिया केड़ी होगी प्रिय मोद प्रमोद कहते हैं कारणम शरीरम में जो मलिन सत्व है वह मोद आदि की वृत्ति सहित आनंदमय कोश है। आत्मा तत् कोश ही कुटस्थ रूप प्रत्यग आत्मा तिस तिस तत् तत् में तिस 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 आनंदमय आदि के कोश के साथ तदात्म स्यात्। तदात्म अर्थात अभेद अभिमान करने से तत्तन्मय अभवेत तिस तिस अन्मय आदि कोश का वाचक हो जाता है। ये आत्मा जेदे जेदे नाल संबंध बना लेगा उदा उदा स्वरूप हुंदा जाएगा, उन्हों अपना स्वरूप समझ लेगा। जेदे जेदे नाल अपना संबंध बनाता जाएगा जोड़ता जाएगा, जितना गहरा होएगा। तुसी देखिया होना जितना किसी का कोई पुरुष चला गया संसार तो स्वर्ग लोग पधार गया, जितना किसी संबंध गाढ़ा होगा उन्ना उन्होंने दुख होगा, जिन्ना जिन्ना संबंध घट होगा उन्ना दुख घट। आप सुनते हैं पेपर च पढ़ते हैं एक बस खाई च डिग पी फर्क किन्ने बंद कोई दुख होंगे थोड़ा जहा भी नहीं होंगे। तो जे सू पता लग गया साडा वो सी कोई अपना फिर आप पूरी छानबीन करा वो कि बस सी फलाना बंदा कितने सी साडा जरा उस नहीं सीखते पूरी छानबीन कर लेंगे नहीं तो खबर पढ़ के आगे निकल जाएंगे। अर्थ की होया जितना जितना साडा किसी के नाल गूढ़ प्रेम है उतना ही उतना सानू सुख और दुख होंगे, बाकी साडा सुख दुख कोई नहीं। तो फिर सुख दुख सानू कि देन डे राग और द्वेष, जितना सानू राग होगा उतना सुख मिलेगा, जितना द्वेष होगा उतना दुख मिलेगा। जेड़ा सानू चाहते आप बंदा दिसे ही ना वो कि सामने आ जाए दुख नहीं होंगे, आ कि मथे लग गया सवेरे सवेरे आप इदा कह दें। फिर तो जो सामने को अपना जिन्होंने आप ज्यादा प्रेम करते हैं वह मिल जाए तो उन्होंने वह ना नहीं देखे ऐसी देख लिया तो उन्होंने दूरों मजा मारा आ जा आ जा।
भाव दुख सुख का बीज यही अपना
राग द्वेष, राग द्वेष इतो ही फिर सुख दुख का नहीं, खाली सुख दुख का मतलब समझ लेना, जन्म मरण का भी, जन्म मरण का भी जिहड़ा मुख कारण है राग द्वेष ही है। क्यों राग द्वेष है? क्योंकि जिहड़ा साडा सानू प्रेम है उहदा असीं भला करांगे ते की बनेगा पुन कर्म होणगे, और जिहड़ा जिहदे नाल साडा शत्रुता है उहदा बुरा करांगे ते की होएगा पाप कर्म होणगे। ते पाप और पुन भोगण वास्ते शरीर नहीं मिलेगा, बस वह पाप जिहड़े है उहनूं वह सानू की देणगे दुख, और जिहड़े पुन है वह की देणगे उन्होंने भोगन वास्ते फिर आना पेगा।
अनुकूल प्रतिकूल राग द्वेष
सुख दुख कहते हैं, जेड़ा साढ़े अनुकूल है उन्होंने कहोंगे सुख, जेड़ा प्रतिकूल है वह दुख। प्रतिकूल नू क्यों नहीं ग्रहण करते दुख वाली चीज है। हुण किसी नूं पता लग जाए सूरे का घड़ा है वो सब कुछ गंदगी भरी है तो कोई सिर ते उठाऊगा उन्हें? कोई उठाने तैयार नहीं होगा। तो ऐसे पता रहे घड़ा है सोने का तो सब दौड़ के फड़न गए। तो ये की है? ये भी तो हुई है ना रंग रंग पोते रंग किते कलर किते अंदर की है इनू आप स्वरूप समझी फिर अपना सवेरे बुरश करते हैं कितना निकलता माल गंदगी अपनी गंदगी तो सानू गिरना नहीं आती। देखो हाँ तो जिन्होंने अपनी गंदगी तो गिरना नहीं आती वो मुक्त कैसे होगा, दूसरे की गंदगी तो सानू आऊगी। इस वास्ते जो शरीर है ना ये पूरा गंदगी का घड़ा ही है, इनू आप अपना स्वरूप कैसे साडा हो सकता है? ऐसे है ना पूर्वोक्त प्रकार से ही।
हाँ जी पूर्वोक्त प्रकार से,
पूर्वोक्त प्रकार से आत्मा की ब्रह्म रूपता फिर कैसे होती है? अंदर फिर जी आत्मा जो तुम दसिया पूर्वोक्त प्रकार टीका दसिया है अन्नमय ने तुम कटता पंजा कोशा भी कटता है तो फिर वो जी आत्मा वो कैसे होएगी दसो ना, ब्रह्म रूपता कैसे सिद्ध होएगी? इस आशंका का उत्तर कहते हैं कि कोशों से आत्मा का विवेचन कर लेने पर आत्मा की ब्रह्म रूपता हो सकती है। अंदा कोशा का जिन्ना चिर विवेक नहीं है उन्ना चिर आत्मा तक किदा पहुंचोगे? ਵੀ ਇੱਕ ਬੰਦਾ ਆ ਪੰਜਾਂ ਡੇਲੀਆਂ ਦੇ ਪਿੱਛੇ ਬੈਠਾ ਹੈ, ਆਗੇ ਪੰਜ ਕਮਰੇ ਹੈ, ਉਹ ਛਠੇ ਕਮਰੇ ਚ ਬੈਠਾ ਹੈ, ਪੰਜਾਂ ਨੂੰ ਪਾਰ ਕਰਕੇ ਉੱਥੇ ਜਾਵਾਂਗੇ ਸਿੱਧਾ ਹੀ ਪਹੁੰਚ ਜਾਵਾਂਗੇ। ਤੋ ਉਹਨਾਂ ਦੀ ਜਾਣਕਾਰੀ ਹੋ ਕਿੱਥੋਂ ਦੀ ਜਾਣਾ ਕਿੱਧਰ ਨੂੰ ਨਿਕਲਣਾ ਪੂਰੀ, ਤਾਂ ਹੀ ਤਾਂ ਆਪਾਂ ਉਹ ਛੇ ਕਮਰੇ ਜਾ ਪਾਵਾਂਗੇ, ਛੇਵੇਂ ਕਮਰੇ 'ਚ ਕਿੱਥੋਂ ਚੱਲ ਜਾਵਾਂਗੇ। ਬੰਦਾ ਬੈਠਾ ਛੇਵੇਂ ਕਮਰੇ 'ਚ, ਆਪਾਂ ਉਹਨੂੰ ਮਿਲਣਾ ਹੋਵੇ, ਉਹ ਤੋਂ ਬਗੈਰ ਸਾਡਾ ਕੰਮ ਨਾ ਚੱਲਦਾ ਹੋਵੇ, ਤੇ ਫਿਰ ਖੋਜਾਂਗੇ। ਤੇ ਜੇ ਨਹੀਂ ਤੇ ਆਪਾਂ ਪਹਿਲਾਂ ਕਮਰਾ ਖੋਲ੍ਹਾ, ਨਹੀਂ ਇੱਥੇ ਹੈ ਨਹੀਂ, ਚਲੋ ਚੱਲੀਏ ਤੇ ਕੋਈ ਦੂਸਰਾ ਦੇਖ ਲੈਣਾ ਹੈ। ਦੂਸਰੇ ਕੀ ਦੇਖਣਾ ਹੈ, ਦੂਸਰਾ ਦੇਖਿਆ ਉਹ 'ਚ ਵੀ ਹੈ ਨਹੀਂ, ਤੀਸਰਾ ਦੇਖਿਆ ਉਹ 'ਚ ਵੀ ਹੈ ਨਹੀਂ, ਚੌਥਾ ਦੇਖਿਆ ਨਾ ਉਹ ਹੈ ਹੀ ਨਹੀਂ, ਪੰਜਵਾਂ ਦੇਖ ਲਿਆ ਉਹ 'ਚ ਵੀ ਨਹੀਂ ਹੈਗਾ, ਫਿਰ ਕਹਿੰਦਾ ਹੈ ਹੀ ਨਹੀਂ। ਉਹਨੂੰ ਕਹਿੰਦੇ ਆ ਅਭਾਨਾ ਬਾਦ ਆਵਰਣ। ਅਤੇ ਜਦੋਂ ਛੱਠੇ 'ਚ ਪਹੁੰਚ ਗਿਆ ਤਾਂ ਫਿਰ ਤਾਂ ਪਤਾ ਚੱਲ ਗਿਆ ਆਪਣੇ ਆਪ ਦਾ। ਇਸ ਵਾਸਤੇ ਪੰਚਕੋਸ਼ ਜਿਹੜੇ ਇਹਨੂੰ ਕਮਰੇ ਹੀ ਸਮਝੋ, ਜਿਹੜੇ ਬੰਦੇ ਨੂੰ ਆਪਾਂ ਮਿਲਣਾ ਉਹ ਛੇਵੇਂ 'ਚ ਹੈ, ਅਤੇ ਛੇਵੇਂ 'ਚ ਤਾਂ ਪੰਜਾਂ ਨੂੰ ਪਾਰ ਕਰਾਂਗੇ ਤਾਂ ਉੱਥੇ ਜਾਵਾਂਗੇ, ਅਤੇ ਪੰਜ ਕਮਰੇ ਕਿਹੜੇ ਆ ਕੋਸ਼, ਅਤੇ ਛੇਵਾਂ ਜਿਹੜਾ ਬੰਦਾ ਜਿਹਨੂੰ ਮਿਲਣਾ ਉਹ ਕੀ ਹੈ, ਉਹ ਸਾਡਾ ਆਪਣਾ ਸਰੂਪ। ਠੀਕ ਹੈ,
ਇਹ ਦਸਵੇਂ ਦੁਆਰ ਨੂੰ ਤਾਂ ਹੀ ਕਿਤੇ ਕਿਤੇ ਸੱਤਵਾਂ ਦੁਆਰ ਵੀ ਕਿਹਾ।
ਹਾਂਜੀ,
ਦਸਵੇਂ ਦੁਆਰ ਨੂੰ ਕਿਤੇ ਕਿਤੇ ਸੱਤਵਾਂ ਦੁਆਰ ਵੀ ਕਿਹਾ ਮੇਰੇ ਖਿਆਲ,
ਸੱਤਵਾਂ ਤਾਂ ਨਹੀਂ ਕਿਤੇ ਕਿਹਾ।
ਹਾਂਜੀ, ਇਸ ਤਰ੍ਹਾਂ ਆਪਣਾ ਕੋਸ਼ ਕੋਸ਼ ਕਰਦੇ ਕਰ,
ਮੈਂ ਸੱਤਵਾਂ ਦੁਆਰ ਤੋਂ ਨਹੀਂ ਕਿਹਾ, ਉਹ ਸੱਤ ਜਿਹੜੇ ਆ ਉਹ ਚੱਕਰ ਹੈ ਯੋਗ ਸੂਤਰ ਦੇ, ਸਾਤ ਚੱਕਰ ਦੱਸੇ ਆ ਯੋਗ ਸੂਤਰ ਦੇ, ਜਾਂ ਸਾਤ ਉਹ ਦੱਸੀਆਂ ਅਵਸਥਾ ਭੂਮਿਕਾ ਜਿਹਨੂੰ ਕਹਿੰਦੇ ਆ। ਅਭਾਨੇ ਸਥੂਲ ਦੇਹ ਸਿਆ ਸਪਨੇ ਯਦ ਭਾਨ ਮਾਤਮਨਾ ਹਾਂ ਸੋ ਅਨਯੋ ਵਿਤ ਅਨਵੇ ਵਿਤਰੇਕੇ ਵਿਤਰੇਕੇ ਤਦ ਭਾਨੇ ਨਾ ਅੰਨ ਅਵ ਨਵ ਵਾਸਵ ਵਾਸਨਮ। ਦੇਖੋ ਕੀ ਕਹਿ ਰਿਹਾ, ਸੋ ਅਨਵੇ ਵਿਤਰੇਕ, ਅਨਵੇ ਵਿਤਰੇਕ ਮੈਨੇ ਅਨਵੇ ਮੈਨੇ ਹੁੰਦਾ
ਅਨਵੇ ਵਿਤਰੇਕ,
ਅਨਵੇ ਮੈਨੇ ਸੰਬੰਧ, ਵਿਤਰੇਕ ਮੈਨੇ ਭੇਦ, ਹਾਂ ਅਨਵੇ ਮੈਨੇ ਸੰਬੰਧ, ਵਿਤਰੇਕ ਮੈਨੇ ਭੇਦ, ਅਤੇ ਸੰਬੰਧ ਕਿਹਦੇ ਨਾਲ ਹੈ ਭੇਦ ਕਿਹਦੇ ਨਾਲ ਹੈ ਸਾਡਾ ਇਹ ਤਾਂ ਸਾਨੂੰ ਪਤਾ ਹੀ ਨਹੀਂ। ਅਤੇ ਜਦੋਂ ਆਪਾਂ ਅਨਵੇ ਵਿਤਰੇਕ ਕਰਾਂਗੇ, ਕਿਹੜਾ ਅਨਵੇ ਵਿਤਰੇਕ ਕਿੱਦਾਂ ਹੋਏਗਾ, ਵੀ ਮੈਂ ਤਾਂ ਜਨਮ ਮਰਨ ਵਾਲਾ ਨਹੀਂ ਹੂੰ, ਮੇਰਾ ਤਾਂ ਜਨਮ ਮਰਨ ਹੋ ਨਹੀਂ ਸਕਦਾ, ਇਹਦਾ ਜਨਮ ਮਰਨ ਹੈ, ਮੇਰੇ 'ਚ ਕੋਈ ਵਿਕਾਰ ਨਹੀਂ, ਇਹਦੇ 'ਚ ਵਿਕਾਰ ਹੈ, ਅਤੇ ਭੇਦ ਨਾ ਹੋ ਗਿਆ, ਸੰਬੰਧ ਤਾਂ ਬਣਿਆ ਹੀ ਨਾ ਸਾਡਾ ਇਹਦੇ ਨਾਲ। ਅਤੇ ਜਦੋਂ ਆਪਾਂ ਇਸੇ ਅਨਵੇ ਵਿਤਰੇਕ ਕਰਦੇ ਕਰਦੇ ਫਿਰ ਹੀ ਛੱਠੇ 'ਚ ਪਹੁੰਚਾਂਗੇ ਆਪਣੇ ਸਰੂਪ 'ਚ। ਸਪਨੇ ਸਥੂਲ ਦੇਹ ਸਿਆ ਅਭਾਨੇ, ਸਵਪਨ ਅਵਸਥਾ ਮੇ ਅਨਮੇ ਕੋਸ਼ ਕੀ ਪ੍ਰਤੀਤੀ ਨਾ ਹੋਣੇ ਪਰ ਵੀ ਆਤਮਨਾ ਯਤ ਭਾਨਮ, ਪ੍ਰਤਿਕ ਸਰੂਪ ਆਤਮਾ ਕਾ ਜੋ ਸਪਨ ਕੇ ਸਾਕਸ਼ੀ ਰੂਪ ਸੇ ਭਾਨ ਅਰਥਾਤ ਸਫਰਨ ਹੈ। ਕੀ ਕਹਿ ਰਹੇ ਅੰਦਿਆ, ਤੁਸੀਂ ਇਹ ਦੇਖੋ ਜਦੋਂ ਤੁਸੀਂ ਸਵਪਨ ਦੇਖਦੇ ਜੇ, ਉਦੋਂ ਇਹ ਜਿਹੜਾ ਸਰੂਪ ਸਥੂਲ ਸਰੀਰ ਆ ਜਿਹਨੂੰ ਤੁਸੀਂ ਆਪਣਾ ਸਰੂਪ ਸਮਝੀ ਬੈਠੇ ਜੇ, ਮੈਂ ਕਰਦੇ ਜੇ, ਇਹ ਤਾਂ ਪਿਆ ਮੰਜੇ 'ਤੇ, ਸਪਨ ਕਿਹਦੇ ਨਾਲ ਦੇਖ ਰਹੇ ਜੀ, ਇਹਦੇ ਨਾਲ ਤਾਂ ਨਹੀਂ ਦੇਖ ਰਹੇ ਸਪਨ, ਇਹਦੇ ਨਾਲ ਨਹੀਂ ਦੇ, ਇਹ ਤਾਂ ਮੰਜੇ 'ਤੇ ਪਿਆ, ਤੂੰ ਕੋਈ ਦੌੜ ਵੀ ਤੁਰਿਆ, ਕੋਈ ਕੰਮ ਵੀ ਕਰ ਰਿਹਾ, ਕੋਈ ਕਿਸੇ ਨਾਲ ਗੱਲ ਵੀ ਕਰ ਰਿਹਾ, ਮਿਲ ਵੀ ਰਿਹਾ, ਲੜਾਈ ਝਗੜਾ ਬੋਲ ਬੋਲ ਵਿਵਾਦ ਵੀ ਹੋ ਰਿਹਾ, ਉਹ ਕੌਣ ਕਰ ਰਿਹਾ ਫਿਰ, ਤੂੰ ਜਾਣਨ ਵਾਲਾ ਕੌਣ ਆ, ਉਹ ਸਰੀਰ ਅਲੱਗ ਹੈ, ਜਗਤ ਅਲੱਗ ਹੈ, ਸਵਪਨ ਦਾ ਸਰੀਰ ਅਲੱਗ ਹੈ, ਸਵਪਨ ਦਾ ਪ੍ਰਪੰਚ ਅਲੱਗ ਹੈ, ਜਾਗਰਤ ਦਾ ਸਰੀਰ ਅਲੱਗ ਹੈ, ਜਾਗਰਤ ਦਾ ਪ੍ਰਪੰਚ ਵੀ ਅਲੱਗ ਹੈ, ਜਾਗਰਤ ਦਾ ਸਰੀਰ ਉਹ ਜਾਗਰਤ ਦਾ ਪ੍ਰਪੰਚ ਇਹਦੇ ਲੀਨ ਹੋ ਗਏ ਸਵਪਨ 'ਚ, ਇਹ ਸਰੀਰ 'ਚ ਨਹੀਂ ਬਾਨ ਹੋ ਰਿਹਾ, ਇਹ ਪ੍ਰਪੰਚ ਵੀ ਨਹੀਂ ਦਿਖਾਈ ਦੇ ਰਿਹਾ ਜਾਗਰਤ ਵਾਲਾ, ਸਵਪਨ ਦੇ ਵਿੱਚ, ਸਵਪਨ ਦੇ ਵਿੱਚ ਸਰੀਰ ਵੀ ਦੂਸਰਾ ਔਰ ਪ੍ਰਪੰਚ ਵੀ ਦੂਸਰਾ, ਪਰ ਦੇਖਣ ਵਾਲਾ ਇੱਕ, ਉਹਦਾ ਭੇਦ ਨਹੀਂ ਹੈ, ਜਿਹੜਾ ਜਾਗਰਤ ਵਿੱਚ ਸੀ ਉਹੀ ਸਵਪਨ ਦੇ ਵਿੱਚ ਹੈ, ਕੈਸੇ, ਉਹੀ ਕਹੇਗਾ ਮੈਂ ਜਾਗਾ, ਮੈਂ ਜਗ ਗਿਆ, ਮੈਂ ਸੋਇਆ, ਮੈਂ ਸਵਪਨ ਦੇਖਾ, ਅਤੇ ਭੇਦ ਨਹੀਂ, ਇਹਦਾ ਭੇਦ ਹੈ ਕਿ ਸੰਬੰਧ ਹੈ, ਇਹਦਾ ਤਿੰਨਾਂ ਅਵਸਥਾ ਦੇ ਨਾਲ ਆਤਮਾ ਦਾ ਸੰਬੰਧ ਹੈ, ਜਾਗਰਤ ਦੇ ਵਿੱਚ ਵੀ ਮੈਂ ਜਾਗ ਗਿਆ, ਮੈਂ ਸਵਪਨ ਦੇਖਾ, ਮੈਂ ਬੜੇ ਸੁੱਖ ਸੇ ਸੋਇਆ, ਮੈਂ ਤਾਂ ਸਾਰਿਆਂ ਨਾਲ ਹੈ ਹੀ ਆ, ਉਹ ਅਨੁਭਵ ਕਰਨ ਵਾਲਾ ਇੱਕ ਹੈ ਕਿ ਨਹੀਂ, ਦੋ ਹੈ? ਅਨੁਭਵ ਅਨੁਭਵ ਕਰਨ ਵਾਲਾ ਇੱਕ, ਔਰ ਸਵਪਨ ਅਵਸਥਾ, ਔਰ ਸਵਪਨ ਅਵਸਥਾ ਦਾ ਜਗਤ, ਔਰ ਸਵਪਨ ਅਵਸਥਾ ਦਾ ਸਰੀਰ, ਇਹ ਤਿੰਨੇ ਅਲੱਗ, ਜਾਗਰਤ ਅਵਸਥਾ ਦਾ ਸਰੀਰ, ਜਾਗਰਤ ਦਾ ਪ੍ਰਪੰਚ, ਇਹ ਅਲੱਗ, ਇਹ ਵੀ ਅਲੱਗ, ਸਵਪਨ ਦਾ ਵੀ ਅਲੱਗ, ਸੁਸ਼ੁਪਤੀ, ਗਾਹ ਨਿੰਦਰਾ ਚ ਸੋਇਆ, ਕੁਛ ਵੀ ਨਹੀਂ, ਪਰਲੇ ਹੋ ਗਈ, ਪਰਲੇ ਚ ਮੇਰਾ ਨਾਸ ਹੋਇਆ, ਪਰਲੇ ਚ ਮੇਰਾ
ਕਾਲਾਂ ਨੂੰ ਜਾਲਣ ਵਾਲਾ ਜਿਹੜਾ ਹੈ ਉਹ ਸਾਕਸ਼ੀ,
ਉਹ ਹੈ ਆਤਮਾ, ਉਹ ਮੇਰਾ ਸਰੂਪ ਹੈ, ਸਦਾ ਇੱਕ ਰਸ ਰਹਿਣ ਵਾਲਾ। ਤੇ ਤੁਸੀਂ ਇਹ ਦੱਸੋ ਪਰਲੇ ਚ ਕੀ ਹੋਏਗਾ? ਪਰਲੇ ਚ ਵੀ ਇਹੀ ਹੋਏਗਾ, ਤੇ ਪਰਲੇ ਚ ਮੇਰਾ ਫਿਰ ਨਾਸ ਹੋਇਆ, ਤੇ ਫਿਰ ਮੇਰਾ ਨਾਸ ਕਿਹਦੇ ਨਾਲ ਹੋ ਸਕਦਾ? ਕਿਸੇ ਨਾਮ ਨਹੀਂ, ਮੇਰਾ ਨਾਸ ਕੋਈ ਕਰ ਹੀ ਨਹੀਂ ਸਕਦਾ, ਕਿਉਂ? ਇਹ ਸਾਰੇ ਪਦਾਰਥ ਮਿੱਥਿਆ। ਜਦੋਂ ਜਾਗਰਤ ਵਿੱਚ ਮੇਰਾ ਅਸਤਿਤਵ ਸੀ, ਸਵਪਨ ਵਿੱਚ ਵੀ ਮੇਰਾ ਸੀ, ਜਦੋਂ ਨਾ ਜਾਗਰਤ ਰਹੀ ਨਾ ਸਵਪਨ ਰਹੀ, ਗਾਢ ਨਿੰਦਰਾ ਪਰਲੇ ਹੋ ਗਈ, ਤਾਂ ਵੀ ਮੈਂ ਹੈਗਾ। ਤਾਂ ਹੀ
ਚਾਰ ਸੱਚ ਕਹਿੰਦੇ ਗੁਰੂ ਨਾਨਕ, ਆਦ ਸੱਚ, ਜੁਗਾਦ ਸੱਚ, ਭੀ ਸੱਚ, ਨਾਨਕ ਹੋਸੀ ਭੀ ਸੱਚ।
ਅੱਗੇ ਵੀ ਉਹ ਸੱਚ ਰਹੇਗਾ, ਜਾਗਰਤ, ਸਵਪਨ, ਸੁਸ਼ੁਪਤੀ, ਇਹ ਤਿੰਨ ਆਪਾਂ ਨੂੰ, ਇਹ ਆਪਾਂ ਜੁਗਾਂ ਦੇ ਹਿਸਾਬ ਨਾਲ ਲੈ ਲੈਂਦੇ ਹਾਂ, ਜੁਗਾਂ ਦੇ ਹਿਸਾਬ ਨਾਲ ਅਰਥ ਨਹੀਂ, ਉਹ ਜਾਗਰਤ, ਸਵਪਨ, ਸੁਸ਼ੁਪਤੀ ਦਾ ਅਰਥ ਹੈ। ਤੇ ਫਿਰ ਆ ਹੋਸੀ ਵੀ ਸੱਚ ਕਿਉਂ ਕਿਹਾ? ਤਿੰਨੇ ਅਵਸਥਾ ਤੇ ਕਹਿਤੀਆਂ, ਕਹਿੰਦੇ ਚੌਥਾ ਜਿਹੜਾ ਤੂੰ ਹੈ, ਇਹ ਤਿੰਨਾਂ ਚ ਤੋਂ ਅਲੱਗ ਹੈ ਤੂੰ, ਉਹ ਸੱਤ ਹੈ। ਆਦ ਸੱਚ ਮੈਨੇ ਜਾਗਰਤ, ਉਦੋਂ ਵੀ ਤੂੰ ਸੀ, ਉਦੋਂ ਵੀ ਸੱਤ ਰੂਪ ਚ ਤੂੰ ਸੀ, ਬਾਕੀ ਸਭ ਮਿੱਥਿਆ ਸੀ। ਤੇ ਫਿਰ ਆ ਗਏ ਜੁਗਾਦ, ਸਵਪਨ ਵਿੱਚ ਵੀ ਤੂੰ ਸੀ, ਉਹ ਤੂੰ ਸੱਤ ਸੀ। ਫਿਰ ਹੈਪੀ ਸੱਚ, ਸੁਸ਼ੁਪਤੀ ਜਦੋਂ ਪਰਲੇ ਹੋ ਗਈ, ਉਦੋਂ ਵੀ ਤੂੰ ਸੱਚ। ਫਿਰ ਆ ਗਏ, ਆ ਗਏ ਵੀ ਤੂੰ ਹੀ ਹੈ, ਸਦਾ ਰਹਿਣ ਵਾਲਾ ਤੂੰ ਹੈ, ਬਾਕੀ ਕੋਈ ਨਹੀਂ ਹੈ। ਕਹਿੰਦੇ ਗੁਰਬਾਣੀ ਚ
ਬਾਹਰ ਵੀ,
ਹਾਂ, ਗੁਰਬਾਣੀ ਚ ਵਿਦਾਂਤ ਨਹੀਂ ਹੈ, ਸ਼ੁਰੂ ਚ ਵਿਦਾਂਤ ਹੈ, ਜਿਹੜਾ ਮੂਲ ਮੰਤਰ ਹੈ ਉਹ ਹੀ ਵਿਦਾਂਤ ਹੈ। ਚਲੋ ਜੀ, ਫਿਰ ਅੱਜ ਇੱਥੇ ਕਰ ਦਈਏ ਸਮਾਪਤ। ਸਵਪਨ ਸਥੂਲ ਦੇਹ ਇਹੀ ਹੈ ਨਾ, ਨਹੀਂ ਤਾਂ ਛੱਤਵੇਂ ਹੋ ਗਿਆ। ਅੱਛਾ, ਇਹ ਅਨਵੇ ਵਿਤਰੇਕ ਰੂਪ ਜੁਗਤੀ ਸੇ ਪੰਚ ਕੋਸ਼ ਵਿਵੇਕਤਾ, ਅਨਮੈ ਆਦਿਕ ਪੰਚ ਕੋਸ਼ੋਂ ਕੇ ਵਿਵੇਕ ਦੁਆਰਾ, ਅਨਮੈ ਆਦਿ ਪੰਚ ਕੋਸ਼ੋਂ ਸੇ ਪ੍ਰਤਿਗ ਆਤਮਕਾ ਆਤਮਾ ਕਾ ਵਿਵੇਚਨ ਅਰਥਾਤ ਪ੍ਰਿਥਕ ਕਰਕੇ, ਪ੍ਰਤਿਕ ਮੈਨੇ
ਪ੍ਰਤਿਕ ਅਲੱਗ ਕਰਕੇ,
ਪ੍ਰਤਿਕ ਨਹੀਂ ਪ੍ਰਤਿਕ ਅੰਤਰ,
ਪ੍ਰਤਿਕ
ਆਤਮਾ ਅੰਤਰ ਆਤਮਾ,
ਅੰਤਰ ਆਤਮਾ,
ਹਾਂ, ਪ੍ਰਤਿਕ ਮੈਨੇ ਅੰਤਰ ਅੰਤਰ ਆਤਮਾ ਕਾ ਵਿਵੇਚਨ ਪ੍ਰਿਥਕ ਕਰਕੇ, ਸਵੈ ਆਤਮਨਮ ਤਤ ਤਤਹ ਪ੍ਰਤਿਕ ਆਤਮਾ ਕੋ ਉਸ ਕੋਸ਼ੋਂ ਸੇ ਉਧ੍ਰਿਤਿਆ ਬੁੱਧੀ ਦੁਆਰਾ ਨਿਕਾਲ ਕਰ ਅਰਥਾਤ ਚਿਦਾਨੰਦ ਰੂਪ ਸੇ ਨਿਸ਼ਚੇ ਕਰਕੇ ਪਰਮ ਬ੍ਰਹਮ ਪ੍ਰਪਦਯਤੇ, ਪਰ ਬ੍ਰਹਮ ਕੋ ਵੇਕੀ ਪ੍ਰਾਪਤ ਹੋਤਾ ਹੈ, ਬ੍ਰਹਮ ਹੀ ਹੋ ਜਾਤਾ ਹੈ, ਉਹ ਫਿਰ ਕੀ ਹੋ ਜਾਏਗਾ? ਬ੍ਰਹਮ ਰੂਪ ਹੀ ਹੋ ਜਾਏਗਾ।